ਰਾਮਕਲੀ ਮਹੱਲਾ ਪਹਿਲਾ ਸੁਰਤੀ ਸੁਰਤਰ ਲਾਈਐ ਏਤ ਤਨ ਕਰ ਤੁਲਹਾ ਲੰਘੈ ਜੇਤ। ਸੋ ਹਿੰਦੂ ਲੋਕ ਕੱਤੇ ਦੇ ਮਹੀਨੇ ਵਿੱਚ ਲੋਕ 5 ਦਿਨ ਬ੍ਰਾਹਮਣਾਂ ਦੇ ਘਰ ਜਾ ਕੇ ਦੀਵੇ ਜਗਾਉਂਦੇ ਆ ਅਤੇ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਉਹ ਦੀਵੇ ਫਿਰ ਨਦੀ ਵਿੱਚ ਤਾਰ ਦਿੰਦੇ ਆ। ਜਦ ਕੱਤਕ ਦੀ ਪੂਰਨਮਾਸ਼ੀ ਆਈ ਤਾਂ ਲੋਕਾਂ ਨੇ ਪੁੱਛਿਆ, ਗਰੀਬ ਨਿਵਾਜ, ਆਪ ਜੀ ਦਾ ਹੁਕਮ ਹੋਵੇ ਤਾਂ ਅਸੀਂ ਵੀ ਦੀਵੇ ਤਾਰ ਆਈਏ, ਕਿਉਂਕਿ ਸ਼ੁਰੂ ਤੋਂ ਦੁਨੀਆ ਇੱਧਰ ਨੂੰ ਲੱਗੀ ਹੋਈ ਸੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਰਹਾਉ ਦੀਆਂ ਪੰਕਤੀਆਂ 'ਚ ਜਾਂ ਇਉਂ ਸਮਝ ਲਓ ਵੀ ਤੀਸਰੇ ਪਦੇ ਵਿੱਚ ਜਾ ਕੇ ਵੀ ਮਹਾਰਾਜ ਨੇ ਬਚਨ ਕੀਤੇ ਆ, ਐਸਾ ਦੀਵਾ ਨੀਰ ਤਰਾਏ ਜਿਤ ਦੀਵਾ ਸਭ ਸੋਝੀ ਪਾਏ। ਮਹਾਰਾਜ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਭਾਈ ਐਸਾ ਇਹੋ ਜਿਹਾ ਦੀਵਾ ਜਲ ਤੋਂ ਤਾਰਨਾ ਕਰ ਜਿਸ ਦੀਵੇ ਕਰਕੇ ਸਭ ਤਰ੍ਹਾਂ ਦੀ ਗਿਆਤ ਪੈਦਾ ਹੋ ਜਾਏ ਅੰਦਰ। ਉਹ ਦੀਵਾ ਕਿਹੜਾ ਜੀ? ਉਹ ਗਿਆਨ ਰੂਪ ਦੀਵਾ ਹੈ ਜੋ ਪਦਾਰਥਾਂ ਰੂਪ ਜਲ ਤੋਂ ਤਾਰਨ ਵਾਲਾ ਹੈ, ਜਿਸ ਗਿਆਨ ਰੂਪ ਦੀਵੇ ਕਰਕੇ ਸਭ ਤਰ੍ਹਾਂ ਦੀ ਗਿਆਤ ਪ੍ਰਾਪਤ ਹੁੰਦੀ ਹੈ। ਰਹਾਉ ਵਿਸ਼ਰਾਮ ਦੇ ਕੇ ਹੁਣ ਫਰਮਾਉਂਦੇ ਨੇ, ਸੁਰਤੀ ਸੁਰਤਰ ਲਾਈਐ ਏਤ ਤਨ ਕਰ ਤੁਲਹਾ ਲੰਘੈ ਜੇਤ। ਸੁਰਤੀ ਹੁੰਦੀ ਹੈ ਵੇਦਾਂ ਕਰਕੇ ਪ੍ਰਤਿਪਾਦਿਆ ਜੋ ਪਰਮੇਸ਼ੁਰ ਹੈ, ਸੁਰਤੀ ਹੈ ਭਾਵ ਗਿਆਤ ਗੇ ਜੋ ਗੁਰੂ ਹਨ ਉਹਨਾਂ ਵਿੱਚ ਸੁਰਤ ਭਾਵ ਬਿਰਤੀ ਲਾਉਣੀ ਕਰੋ। ਏਤ ਤੋਂ ਭਾਵ ਇਸ ਮਨੁੱਖਾ ਦੇ ਕਰਕੇ ਏਤ ਹੁੰਦਾ ਇਸ ਤਰ੍ਹਾਂ, ਮਾਇਆ ਦੀ ਇੱਛਾ ਦੀ ਜਿਹੜੀ ਏਤ ਹਨ ਇਤੀ ਕਰਕੇ ਤਨ ਕਰ ਤੁਲਹਾ, ਇਹ ਸਰੀਰ ਨੂੰ ਤੁਲਾ ਕਰੇ, ਤੁਲਾ ਹੌਲਾ ਹੁੰਦਾ, ਇਸੇ ਪ੍ਰਕਾਰ ਸਰੀਰ ਨੂੰ ਵਿਸ਼ੇ ਵਿਕਾਰਾਂ ਦੇ ਵੱਲੋਂ ਹੌਲਾ ਕਰੇ। ਲੰਘੈ ਜੇਤ ਜਿਸ ਕਰਕੇ ਸੰਸਾਰ ਤੋਂ ਪਾਰ ਲੰਘ ਜਾਵੇ। ਅੰਤਰ ਪਾਹੇ ਤਿਸੈ ਤੂੰ ਰੱਖ ਐਨਸ ਦੀਵਾ ਬਲੈ ਥੱਕ। ਹਿਰਦੇ ਅੰਦਰ ਜੋ ਤ੍ਰਿਸ਼ਨਾ ਰੂਪ ਪਾਹੇ ਅੱਗ ਹੈ ਉਹਨੂੰ ਤੂੰ ਰੋਕ ਕੇ ਰੱਖ ਆਪਣੇ। ਸੋ ਇਸ ਪ੍ਰਕਾਰ ਇਹ ਜਿਹੜਾ ਹੈ ਨਾ ਅੰਦਰ ਬ੍ਰਹਮ ਦ੍ਰਿਸ਼ਟੀ ਰੂਪ ਅੱਗ ਨੂੰ ਬਾਲ ਕੇ ਰੱਖ ਆਪਣੇ ਦਿਲ ਦੇ ਅੰਦਰ ਹਿਰਦੇ ਦੇ ਵਿੱਚ, ਤਾਂ ਰਾਤ ਦਿਨ ਅਥੱਕ ਹੁੰਦਾ ਇੱਕ ਰਸ ਗਿਆਨ ਰੂਪ ਦੀਵਾ ਬਲੈ ਤੋਂ ਭਾਵ ਪ੍ਰਕਾਸ਼ੇਗਾ ਫਿਰ। ਐਸਾ ਦੀਵਾ ਨੀਰ ਤਰਾਏ ਜਿਤ ਦੀਵੈ ਸਭ ਸੋਝੀ ਪਾਏ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਚਨ ਕਿ ਐਸਾ ਅਜਿਹਾ ਗਿਆਨ ਰੂਪ ਦੀਵਾ ਪਦਾਰਥਾਂ ਰੂਪ ਜਲ ਤੋਂ ਤਾਰਨ ਵਾਲਾ ਹੈ, ਜਿਸ ਗਿਆਨ ਰੂਪ ਦੀਵੇ ਕਰਕੇ ਸਭ ਤਰ੍ਹਾਂ ਦੀ ਗਿਆਤ ਜੀਵ ਨੂੰ ਪ੍ਰਾਪਤ ਹੋ ਜਾਂਦੀ ਹੈ। ਤਾਂ ਤੇ ਤੂੰ ਹੀ ਇਉਂ ਕਰ। ਫਿਰ ਜੇ ਤੈਨੂੰ ਦੱਸਦੇ ਹਾਂ, ਇਹ ਨਿਸ ਦੀਵਾ ਬਲੈ ਅਥੱਕ, ਅਥਕ ਪਾਠ ਨਹੀਂ ਕਰਨਾ ਹੈ, ਧਿਆਨ ਰੱਖਣਾ। ਸੋ ਮਹਾਰਾਜ ਕੀ ਫਰਮਾਉਂਦੇ ਹਨ ਕਿ ਪ੍ਰਤੱਖ ਦੀਵਾ ਤਾਂ ਮਿੱਟੀ ਦਾ ਬਣਿਆ ਹੁੰਦਾ, ਇਹ ਦੀਵਾ ਕਿਸ ਮਿੱਟੀ ਦਾ ਬਣਿਆ ਹੋਇਆ? ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬਚਨ, ਹੱਛੀ ਮਿੱਟੀ ਸੋਝੀ ਹੋਵੇ ਤਾ ਕਾ ਕੀਆ ਮਾਨੈ ਸੋਏ। ਭਲੇ ਬੁਰੇ ਦੀ ਜਿਹੜੀ ਗਿਆਤ ਹੈ ਸੱਤ ਅਸਤ ਦੇ ਨਿਰਣੇ ਰੂਪ ਹੱਛੀ ਸੋਝੀ ਹੋਏ, ਚੰਗੀ ਗਿਆਤ ਜਿਹੜੀ ਪ੍ਰਾਪਤ ਹੋਣੀ ਹੈ ਇਹੀ ਮਿੱਟੀ ਹੈ। ਤਾ ਕਾ ਇਸ ਹੱਛੀ ਸੋਝੀ ਰੂਪ ਮਿੱਟੀ ਦਾ ਤਿਆਰ ਕੀਤਾ ਹੋਇਆ ਜੋ ਗਿਆਨ ਰੂਪ ਦੀਵਾ ਹੈ ਉਹਨੂੰ ਉਹ ਪਰਮੇਸ਼ੁਰ ਠੀਕ ਮੰਨਦਾ ਹੈ। ਪ੍ਰਤੱਖ ਦੀਵਾ ਚੱਕ ਉੱਪਰ ਬਣਾਇਆ ਜਾਂਦਾ, ਘੁਮਿਆਰ ਦਾ ਚੱਕ ਜਿਹਾ ਹੁੰਦਾ ਘੁੰਮਣ ਵਾਲਾ ਪੱਥਰ ਦਾ, ਇਹ ਦੀਵਾ ਕਿਸ ਚੱਕ ਉੱਤੇ ਬਣਾਇਆ ਜਾਂਦਾ ਜੀ? ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਕਰਨੀ ਤੇ ਕਰ ਚੱਕ ਹੋ ਢਾਲ ਇੱਥੇ ਉੱਥੇ ਨਿਭ ਹੀ ਨਾਲ। ਮਹਾਰਾਜ ਕਹਿੰਦੇ ਨਿਸ਼ਕਾਮ ਕਰਮਾਂ ਦੀ ਕਰਨੀ ਅਤੇ ਉਪਾਸ਼ਨਾ ਕਰਨੀ, ਇਸ ਚੱਕ ਉੱਤੇ ਗਿਆਨ ਰੂਪ ਦੀਵੇ ਨੂੰ ਢਾਲ ਬਣਾਉਣਾ ਕਰ, ਢਾਲ ਦਾ ਅਰਥ ਬਣਾਉਣਾ ਕਰ। ਇਹਦੇ 'ਚ ਤਿੰਨ ਚੀਜ਼ਾਂ ਹੀ ਕਰਦੀਆਂ, ਕਰਮ ਉਪਾਸ਼ਨਾ ਅਤੇ ਗਿਆਨ, ਇਹਨੂੰ ਬਣਾਉਣਾ ਕਰ। ਇਹ ਦੀਵਾ ਇੱਥੇ ਉੱਥੇ ਭਾਵ ਲੋਕ ਪ੍ਰਲੋਕ 'ਚ ਜੀਵ ਦੇ ਨਾਲ ਹੀ ਨਿਭਦਾ, ਇਸ ਦੀਵੇ ਨੂੰ ਜਗਾਉਂਦਾ ਕੌਣ ਹੈ? ਆਪ ਨਦਰ ਕਰੇ ਜਾਂ ਸੋਏ ਗੁਰਮੁਖ ਵਿਰਲਾ ਬੂਝੈ ਕੋਏ। ਮਹਾਰਾਜ ਕਹਿੰਦੇ ਦੇਖੋ ਭਾਈ, ਜਾਂ ਵਾਹਿਗੁਰੂ ਆਪ ਹੀ ਕਿਰਪਾ ਦ੍ਰਿਸ਼ਟੀ ਕਰੇ ਤਾਂ ਕੋਈ ਵਿਰਲੇ ਗੁਰਮੁਖੇ ਦੀਵੇ ਦਾ ਜਗਾਉਣਾ ਬੂਝੈ ਸਮਝਦਾ ਹੈ। ਤਿਤ ਘੱਟ ਦੀਵਾ ਨਿਹਚਲ ਹੋਏ, ਉਹ ਜੀਵ ਦੇ ਘੱਟ ਹੁੰਦਾ ਅੰਤਕਰਨ ਵਿੱਚ ਗਿਆਨ ਰੂਪ ਦੀਵਾ ਨਿਹਚਲ ਹੁੰਦਾ। ਪਾਣੀ ਮਰੈ ਨਾ ਬੁਝਾਇਆ ਜਾਏ, ਪ੍ਰਤੱਖ ਦੀਵਾ ਤਾਂ ਪਾਣੀ ਦਾ ਮਾਰਿਆ ਹੋਇਆ ਬੁਝ ਜਾਂਦਾ, ਪਰ ਇਹ ਗਿਆਨ ਰੂਪ ਦੀਵਾ ਪਦਾਰਥਾਂ ਰੂਪੀ ਪਾਣੀ ਦਾ ਮਾਰਿਆ ਹੋਇਆ ਬੁਝਾਇਆ ਨਹੀਂ ਜਾਂਦਾ, ਕਿਉਂਕਿ ਰਾਜੇ ਜਨਕ ਜੀ ਵਾਂਗ ਰਾਜ ਭਾਗ ਦੇ ਪਦਾਰਥ ਰਾਜੇ ਜਨਕ ਜੀ ਦੇ ਗਿਆਨ ਵਿੱਚ ਕੋਈ ਵਿਘਨ ਨਹੀਂ ਸੀ ਪਾ ਸਕੇ। ਫਿਰ ਕਹਿੰਦੇ ਨੇ, ਐਸਾ ਦੀਵਾ ਨੀਰ ਤਰਾਏ, ਇਹੋ ਜਿਹਾ ਗਿਆਨ ਰੂਪ ਦੀਵਾ ਪਦਾਰਥਾਂ ਰੂਪ ਜਲ ਤੋਂ ਤਾਰਦਾ। ਸੋ ਬੇਨਤੀ ਕੀਤੀ ਕਿ ਜਿਵੇਂ ਪ੍ਰਤੱਖ ਦੀਵਾ ਹਵਾ ਦੇ ਬੁੱਲੇ ਕਰਕੇ ਵੱਡਾ ਹੋ ਜਾਂਦਾ, ਬੁੱਝ ਜਾਂਦਾ, ਤਿਵੇਂ ਗਿਆਨ ਰੂਪ ਦੀਵਾ ਵੀ ਬੁੱਝ ਜਾਂਦਾ ਹੋਵੇਗਾ। ਤਾਂ ਉੱਤਰ ਦਿੰਦਿਆਂ ਫਰਮਾਉਂਦੇ ਨੇ, ਡੋਲੈ ਵਾਹੋ ਨਾ ਵੱਡਾ ਹੋਏ, ਜਾਪੈ ਜਿਉ ਸਿੰਘਾਸਣ ਲੋਏ। ਵਾਸਨਾ ਰੂਪੀ ਵਾਹੋ ਜੇ ਹਵਾ ਦੇ ਡੋਲੈ ਭਾਵ ਡੋਲਣ ਚੱਲਣ ਕਰਕੇ ਇਹ ਗਿਆਨ ਰੂਪ ਦੀਵਾ ਵੱਡਾ ਨਹੀਂ ਹੁੰਦਾ, ਭਾਵ ਬੁੱਝਦਾ ਨਹੀਂ। ਗਿਆਨ ਰੂਪੀ ਦੀਵੇ ਦੇ ਲੋਏ ਹੁੰਦਾ ਪ੍ਰਕਾਸ਼ ਕਰਕੇ ਜਿਉਂ ਦਾ ਤਿਉਂ ਸਿੰਘਾਸਣ ਰੂਪ ਪਰਮਾਤਮਾ ਜਾਪੈ ਤੋਂ ਭਾਵ ਜਾਣਿਆ ਜਾਂਦਾ। ਫਿਰ ਬੇਨਤੀ ਇਹ ਹੈ ਜੀ ਕਿ ਬ੍ਰਹਮ ਗਿਆਨ ਰੂਪ ਦੀਵੇ ਦੇ ਬਾਲਣ ਦਾ ਅਧਿਕਾਰ ਹੱਕ ਜਿਹੜਾ ਕਿਹਨੂੰ ਹੈ? ਬ੍ਰਾਹਮਣ ਹੋਵੇ, ਖੱਤਰੀ, ਵੈਸ਼, ਸ਼ੂਦਰ, ਕੋਈ ਹੈ ਇਹ 'ਚ ਫਰਕ? ਮਹਾਰਾਜ ਕਹਿੰਦੇ ਦੇਖੋ ਭਾਈ, ਇਨਸਾਨ ਇਨਸਾਨ ਹੀ ਹੈ, ਹਰੇਕ ਬੰਦਾ ਇੱਕੋ ਜਿਹਾ ਹੀ ਹੁੰਦਾ, ਬੰਦਗੀ ਵਾਲਾ ਬੰਦਾ ਹੀ ਹੁੰਦਾ, ਬਾਕੀ ਸਾਰੇ ਲੋਕ ਇਸੇ ਪ੍ਰਕਾਰ ਹੀ ਹੁੰਦੇ ਨੇ। ਬੰਦਗੀ ਜੋ ਵੀ ਕਰਦਾ ਹੈ, ਕੋਈ ਵੀ ਕਰੇ, ਕਿਸੇ ਧਰਮ ਦਾ, ਕਿਸੇ ਕੌਮ ਦਾ, ਦੇਸ਼, ਜਾਤ, ਗੋਤ, ਪਾਤ, ਉਹ ਗੱਲਾਂ ਨਹੀਂ ਹੁੰਦੀਆਂ ਇਹਦੇ 'ਚ। ਕਿਉਂ? ਇਹਦੇ ਨਾਲ ਸਾਰਾ ਕੁਛ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਫਰਮਾਉਂਦੇ ਹਨ ਪਾਵਨ ਬਚਨ, ਖੱਤਰੀ ਬ੍ਰਾਹਮਣ ਸੂਦ ਕੇ ਵੈਸ, ਚਾਹੇ ਕੋਈ ਖੱਤਰੀ ਹੋਵੇ ਜਾਂ ਬ੍ਰਾਹਮਣ, ਚਾਹੇ ਸੂਦਰ ਹੋਵੇ ਜਾਂ ਵੈਸ਼, ਗਿਆਨ ਰੂਪ ਦੀਵੇ ਦੇ ਬਾਲਣ ਦਾ ਸਾਰਿਆਂ ਨੂੰ ਅਧਿਕਾਰ ਹੈ। ਨਿਰਤ ਨਾ ਪਾਈਆ ਗਣੀ ਸਹੰਸ, ਨਿਰਤ ਹੁੰਦਾ ਨਿਰਣਾ ਨਹੀਂ ਪੈਂਦਾ, ਗਿਣਨਾ ਕਰੀਏ ਤਾਂ ਸਹੰਸ ਹੁੰਦਾ ਹਜ਼ਾਰਾਂ ਹੀ ਆਦਮੀ ਹਨ ਜੋ ਗਿਆਨ ਰੂਪ ਦੀਵੇ ਨੂੰ ਬਾਲਦੇ ਨੇ। ਐਸਾ ਦੀਵਾ ਬਾਲੇ ਕੋਏ, ਨਾਨਕ ਸੋ ਪਾਰੰਗਤ ਹੋਏ। ਜਿਹੜਾ ਕੋਈ ਬੰਦਾ ਇਹੋ ਜਿਹਾ ਗਿਆਨ ਦਾ ਦੀਵਾ ਬਾਲਦਾ, ਸਤਿਗੁਰੂ ਕਥਨ ਕਰਦੇ ਨੇ, ਉਹ ਬੰਦਾ ਪਰਮ ਗਤੀ ਨੂੰ ਪ੍ਰਾਪਤ ਹੁੰਦਾ, ਨਾਨਕ ਇਸ ਪ੍ਰਕਾਰ ਸੋ ਪਾਰੰਗਤ ਹੋਏ। ਆਰਾਮ ਕਲੀ ਮਹੱਲਾ ਪਹਿਲਾ, ਤੁਧ ਨੋ ਨਿਵਣ ਮੰਨਣ ਤੇਰਾ ਨਾਉ, ਸਾਚ ਭੇਟ ਬੈਸਣ ਕੋ ਕਾਉ ਥਾਉ। ਇਹ ਪਰਮਾਤਮਾ ਤੇਰੇ ਅੱਗੇ ਨਿਵਦੇ ਹਾਂ ਅਤੇ ਤੇਰੇ ਨਾਮ ਨੂੰ ਹੀ ਮੰਨਦੇ ਹਾਂ, ਤੇਰੇ ਨਾਮ ਨੂੰ ਜੋ ਮੰਨਣ ਕਰਦੇ ਆ ਇਹੀ ਤੇਰੇ ਅੱਗੇ ਨਿਵਦੇ ਹਾਂ। ਜਿਵੇਂ ਪ੍ਰਤੱਖ ਆਦਮੀ ਪਾਸ ਕੋਈ ਭੇਟਾ ਹੋਵੇ ਤਾਂ ਅੱਗੇ ਬੈਠਣ ਨੂੰ ਜਗ੍ਹਾ ਮਿਲਦੀ ਹੈ, ਸੋ ਇਸ ਪ੍ਰਕਾਰ ਇਵੇਂ ਸੱਚ ਬੋਲਣ ਰੂਪੀ, ਸੱਚ ਨਾਮ ਰੂਪੀ ਭੇਟਾ ਹੋਵੇ ਤਾਂ ਜਗਿਆਸੂ ਨੂੰ ਪਰਮੇਸ਼ਰ ਦੀ ਦਰਗਾਹ ਵਿੱਚ ਬੈਠਣ ਲਈ ਜਗ੍ਹਾ ਮਿਲਦੀ ਹੈ। ਜਿਵੇਂ ਪ੍ਰਤੱਖ ਅਰਦਾਸ ਕਰਨ ਲੱਗਿਆਂ ਦੋ ਪੈਸੇ ਦਿੱਤੇ ਜਾਂਦੇ ਨੇ, ਇਸੇ ਪ੍ਰਕਾਰ ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸੱਦ ਬਹਾਲੇ ਪਾਸ। ਸਤ ਸੰਤੋਖ ਰੂਪ ਟਕੇ ਦੇ ਸਹਿਤ ਹੋ ਕੇ ਵਾਹਿਗੁਰੂ ਅੱਗੇ ਅਰਦਾਸ ਕਰੇ ਤਾਂ ਪਰਮੇਸ਼ੁਰ ਅਰਦਾਸ ਸੁਣ ਕੇ ਆਪਣੇ ਕੋਲ ਸੱਦ ਕੇ ਸ਼ੀਘਰ ਹੀ ਆਪਣੇ ਕੋਲ ਬਿਠਾਉਂਦਾ। ਸਤ ਸੰਤੋਖ ਨਾਲ ਅਰਦਾਸ ਕਰੇ, ਸਤ ਸੰਤੋਖ ਦੇ ਸਹਿਤ ਹੋ ਕੇ ਅਰਦਾਸ ਕਰੇ ਤਾਂ ਪਰਮੇਸ਼ੁਰ ਸੁਣ ਕੇ ਸ਼ੀਘਰ ਆਪਣੇ ਕੋਲ ਬਿਠਾ ਲੈਂਦਾ ਜੀਵ ਨੂੰ। ਨਾਨਕ ਬਿਰਥਾ ਕੋਏ ਨਾ ਹੋਏ, ਐਸੀ ਦਰਗਹਿ ਸਾਚਾ ਸੋਏ ਰਹਾਓ। ਹੁਣ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਨਾਨਕ ਬਿਰਥਾ ਕੋਏ ਨਾ ਹੋਏ, ਉਸ ਨੂੰ ਬਿਰਥਾ ਹੁੰਦੀ ਪੀੜਾ, ਦਰਦ ਕੋਈ ਨਹੀਂ ਹੁੰਦਾ, ਹੁਣ ਪੀੜਾ ਨਹੀਂ ਹੁੰਦੀ, ਖਾਲੀ ਨਹੀਂ ਜਾਂਦਾ, ਉਹ ਕੋਈ ਸ਼ੁਭ ਗੁਣਾਂ ਤੋਂ ਬਿਰਥਾ ਖਾਲੀ ਨਹੀਂ ਜਾਂਦਾ। ਇਹ ਜੀ ਰੀਤੀ ਕਰਨ ਵਾਲਾ ਬੰਦਾ ਲੋਕ ਪ੍ਰਲੋਕ ਦਰਗਾਹ ਦੇ ਵਿੱਚ, ਭਾਵ ਪ੍ਰਲੋਕ ਦੇ ਦਰਗਾਹ ਦੇ ਵਿੱਚ ਜਾ ਕੇ ਸੱਚਾ ਹੋ ਜਾਂਦਾ, ਵਿਸ਼ਰਾਮ ਦੇ ਕੇ ਫਰਮਾਉਂਦੇ ਰਹਾਓ। ਪ੍ਰਾਪਤ ਪੋਤਾ ਕਰਮ ਪਸਾਓ, ਤੂੰ ਦੇਵ ਹੈ ਮੰਗਤ ਜਨ ਚਾਓ। ਇਹ ਪਰਮੇਸ਼ੁਰ ਤੇਰੀ ਕਿਰਪਾ ਰੂਪ ਜਿਹੜੀ ਪਸਾਓ ਤੋਂ ਭਾਵ ਦਾਤ ਕਰਕੇ ਸ਼ੁਭ ਗੁਣਾਂ ਰੂਪੀ ਪੋਤਾ ਖਜ਼ਾਨਾ ਪ੍ਰਾਪਤ ਹੁੰਦਾ। ਇਹ ਪਰਮੇਸ਼ੁਰ ਤੇਰੀ ਕਰਮ ਹੁੰਦੀ ਅਨੁਗ੍ਰਹਿ ਕਰਕੇ, ਜਿਹਨੂੰ ਨਾਮ ਦੀ ਪਸਾਓ ਦਾਤ ਮਿਲੀ ਹੈ ਉਹਨੂੰ ਗਿਆਨ ਰੂਪੀ ਪੋਤਾ ਤੋਂ ਭਾਵ ਜਹਾਜ਼ ਪ੍ਰਾਪਤ ਹੋਇਆ। ਇਹ ਵਾਹਿਗੁਰੂ ਤੂੰ ਮੰਗਤ ਜਿਨ੍ਹਾਂ ਨੂੰ ਉਤਸ਼ਾਹ ਪੂਰਵਕ ਦਿੰਦਾ ਹੈ, ਤੂੰ ਮੰਗਤ ਦੇਵ ਹੈ, ਤੂੰ ਦੇਵ ਹੈ ਮੰਗਤ ਜਨ ਚਾਓ, ਤੂੰ ਦਾਤ ਦਿੰਦਾ, ਇਸੇ ਕਰਕੇ ਮੈਂ ਜਨ ਨੂੰ ਬੜਾ ਭਾਰੀ ਉਤਸ਼ਾਹ ਹੁੰਦਾ ਹੈ। ਭਾਂਡੈ ਭਾਉ ਪਵੈ ਤਿਤ ਆਏ, ਧੁਰ ਤੈ ਛੋਡੀ ਕੀਮਤ ਪਾਏ। ਸੋ ਜਿਹਦੇ ਅੰਤਕਰਨ ਨੂੰ ਭਾਂਡੇ ਵਿੱਚ ਭਾਉ ਤੋਂ ਭਾਵ ਪ੍ਰੇਮ ਹੈ, ਉਸ ਅੰਤਕਰਨ ਵਿੱਚ ਉਹ ਦਾਤ ਆ ਕੇ ਪੈਂਦੀ ਹੈ। ਧੁਰ ਤੋਂ ਹੀ ਤੂੰ ਸੱਤਾ ਰੂਪੀ ਕੀਮਤ ਪਾ ਛੱਡੀ ਹੈ, ਜੀਵਾਂ ਦੇ ਖਾਣ ਪੀਣ ਦੀ ਕੀਮਤ ਪਾ ਛੱਡੀ ਹੈ, ਮਹਾਤਮਾ ਰੂਪ ਹੋ ਕੇ ਤੈ ਤੂੰ ਧੁਰ ਤੋਂ ਹੀ ਸੋ ਮਿਥਿਅਤ ਨਿਸ਼ਚੇ ਰੂਪ ਕੀਮਤ ਪਾ ਛੱਡੀ ਹੈ। ਜਿਨ ਕਿਛ ਕੀਆ ਸੋ ਕਿਛ ਕਰੈ, ਆਪਣੀ ਕੀਮਤ ਆਪੇ ਧਰੈ। ਜਿਸ ਪਰਮੇਸ਼ੁਰ ਨੇ ਪਿੱਛੇ ਕੁਝ ਜਗਤ ਕੀਤਾ ਉਹੀ ਪਰਮੇਸ਼ੁਰ ਹੁਣ ਵਰਤਮਾਨ ਵਿੱਚ ਸਭ ਕੁਛ ਕਰ ਰਿਹਾ, ਸੋ ਜਿਹਨੇ ਪਿੱਛੇ ਕੁਝ ਜਗਤ ਕੀਤਾ ਉਹੀ ਕੁਛ ਪਾਲਣ ਕਰਦਾ, ਆਪਣੀ ਸੱਤਾ ਰੂਪੀ ਕੀਮਤ ਨੂੰ ਆਪ ਹੀ ਧਾਰਦਾ। ਜਿਸ ਮਹਾਤਮਾ ਨੇ ਪਿੱਛੇ ਕੁਝ ਜਪ ਤਪ ਕੀਤਾ ਹੈ ਉਹ ਕੁਝ ਹੁਣ ਜਪ ਤਪ ਕਰਦਾ ਉਹ ਆਪਣੇ ਸਰੂਪ ਦੇ ਜਾਣਨ ਦੀ ਕੀਮਤ ਨੂੰ ਆਪ ਹੀ ਤਾਰਦਾ ਹੈ। ਗੁਰਮੁਖ ਪ੍ਰਗਟ ਹੋਆ ਹਰ ਰਾਏ, ਨਾ ਕੋ ਆਵੈ ਨਾ ਕੋ ਜਾਏ। ਜਿਸ ਗੁਰਮੁਖ ਨੂੰ ਗੁਰਾਂ ਦੁਆਰੇ ਹਰੀ ਰਾਜਾ ਪ੍ਰਗਟ ਹੋਇਆ ਹੈ ਉਹਦੇ ਵਿਸ਼ਵਾਸ ਵਿੱਚ ਨਾ ਕੋਈ ਆਉਂਦਾ ਨਾ ਕੋਈ ਜਾਂਦਾ ਹੈ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਲੋਕ ਤੇ ਘਾਰ ਕਹੈ ਮੰਗਤ ਜਨ, ਮੰਗਤ ਮਾਨ ਨਾ ਪਾਇਆ। ਮੰਗਤ ਜਿਨ੍ਹਾਂ ਨੂੰ ਲੋਕ ਤਰਕਾਰਾ ਤ੍ਰਿਗਾਕਾਰ ਕਹਿੰਦੇ, ਤਰਕਾਰ ਹੈ ਤੈਨੂੰ, ਕਿਉਂਕਿ ਮੰਗਣ ਕਰਕੇ ਕਿਸੇ ਨੇ ਵੀ ਮਾਣ ਆਦਰ ਨਹੀਂ ਪਾਇਆ, ਪਰਮੇਸ਼ੁਰ ਦਾ ਮਾਨ ਮੰਨਣ ਕਰਨਾ ਨਹੀਂ ਪਾਇਆ, ਜਾਂ ਪਰਮੇਸ਼ੁਰ ਦਾ ਮਾਨ ਹੁੰਦਾ ਗਿਆਨ ਨਹੀਂ ਪਾਇਆ। ਸਹਿ ਕੀਆਂ ਗੱਲਾਂ ਦਰ ਕੀਆਂ ਬਾਤਾਂ, ਤੈਂ ਤਾਂ ਕਹਿਣ ਕਹਾਇਆ। ਸੋ ਇਸ ਪ੍ਰਕਾਰ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ ਕਿ ਸਹਿ ਹੁੰਦਾ ਪਤੀ ਪਰਮੇਸ਼ੁਰ ਦੇ ਦਰ ਦੀਆਂ ਜੋ ਗੱਲਾਂ ਬਾਤਾਂ ਨੇ, ਉਸ ਵੱਲੋਂ ਹੇ ਬੰਦਿਆ ਤੂੰ ਤਾਂ ਕਰਨ ਕਾਰਨ ਜਿਹੜਾ ਨਾ ਤੂੰ ਤਾਂ ਕਰਨ ਹੁੰਦਾ ਕਹਾਇਆ, ਉਲਾਂਭਾ ਹੀ ਖੱਟਿਆ। ਸੋ ਭਾਵ ਕਹਿਣ ਕਹਾਇਆ, ਕਹਿੰਦੇ ਉਲਾਂਭਾ ਹੀ ਖੱਟਿਆ। ਸੋ ਸਹਿ ਤੋਂ ਭਾਵ ਪਤੀ ਪਰਮੇਸ਼ੁਰ ਦੀਆਂ ਭਜਨ ਸਿਮਨ ਰੂਪ ਬਾਤਾਂ ਨੂੰ ਗੱਲਾਂ ਵਾਂਗ ਜਾਣ ਕੇ ਆਪਣੇ ਆਪ ਨੂੰ ਕਹਿਣੇ ਮਾਤਰ ਮਹਾਤਮਾ ਕਹਾਇਆ ਤੂੰ, ਊਂ ਤੈਨੂੰ ਚੱਜ ਨਹੀਂ ਹੈ ਕਿਸੇ ਗੱਲ ਦਾ। ਆਰਾਮ ਕਲੀ ਮਹੱਲਾ ਪਹਿਲਾ, ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਕਵਣ ਬੁੱਝੈ ਵਿਦ ਜਾਣੈ। ਧੰਨ ਗੁਰੂ ਨਾਨਕ ਦੇਵ ਜੀ ਅੱਗੇ ਗੁਰੂ ਅੰਗਦ ਦੇਵ ਮਹਾਰਾਜ ਨੇ ਬਚਨ ਕੀਤੇ ਸੀ। ਕੋਈ ਆਖਦਾ ਪਰਮੇਸ਼ੁਰ ਸੱਚਖੰਡ ਵਾਸੀ ਹੈ, ਕੋਈ ਕਹਿੰਦਾ ਉਹ ਖੀਰ ਸਮੁੰਦਰ ਦਾ ਵਾਸੀ ਹੈ, ਕੋਈ ਕਹਿੰਦਾ ਅਯੁੱਧਿਆ ਵਾਸੀ ਹੈ, ਕੋਈ ਕਹਿੰਦਾ ਬਿੰਦਰਾਬਨ ਵਾਸੀ ਹੈ, ਕੋਈ ਕਹਿੰਦਾ ਦੁਆਰਕਾ ਵਾਸੀ ਹੈ। ਆਪ ਦੱਸੋ ਪਰਮੇਸ਼ੁਰ ਕਿੱਥੇ ਵੱਸਦਾ? ਸੋ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਪਰਮੇਸ਼ੁਰ ਤਾਂ ਸਰਬ ਵਿਆਪਕ ਹੈ, ਸਾਗਰ ਸਮੁੰਦਰ ਵਿੱਚ ਸਮੁੰਦਰ ਰੂਪ ਹੈ। ਦੇਖੋ ਕਿਵੇਂ ਦਿਖਾਉਂਦੇ ਨੇ ਹੁਣ ਮਹਾਰਾਜ, ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਕਵਣ ਬੁੱਝਾ ਵਿਦ ਜਾਣਾ, ਅਤੇ ਬੂੰਦ ਵਿੱਚ ਬੂੰਦ ਰੂਪ ਹੈ। ਇਹ ਗੱਲ ਕਵਣ ਵਿਦ ਜਾਣਾ ਕਿਸ ਤਰ੍ਹਾਂ ਜਾਣਨਾ ਕਰੇ? ਗੁਰਾਂ ਪਾਸੋਂ ਬੁੱਝੈ ਪੁੱਛੇ ਤਾਂ ਇੰਜ ਨਿਸ਼ਚੇ ਕਰਦਾ ਉਹ ਜੀਵ, ਉਹ ਫਿਰ ਪਤਾ ਲੱਗਦਾ। ਸਤਿਗੁਰੂ ਦੱਸਦੇ ਨੇ ਉਤ ਪੁੱਜ ਚੱਲ ਤੇ ਆਪ ਕਰ ਚੀਨਾ, ਆਪੇ ਤੱਤ ਪਛਾਣੈ। ਉਤ ਪੁੱਜ ਆਦਿਕ ਚਾਰ ਖਾਣੀਆਂ ਰੂਪ ਚਲਤ ਹੁੰਦਾ, ਕੌਤਕ ਨੂੰ ਆਪ ਹੀ ਉਤਪੰਨ ਕਰਨਾ ਜਾਣਦਾ, ਆਪ ਹੀ ਤੱਤਾਂ ਦੀ ਮਿਲਾਵਟ ਕਰਨੀ ਪਛਾਣਦਾ। ਕਹਿਣ ਤੋਂ ਭਾਵ ਕਿ ਚਾਰ ਖਾਣੀਆਂ ਰੂਪ ਵੀ ਆਪ ਹੀ ਹੈ, ਉਤਪਤੀ ਕਰਨ ਵਾਲਾ ਵੀ ਆਪ ਹੀ ਹੈ, ਤੱਤਾਂ ਦੀ ਮਿਲਾਉਣੀ ਰੂਪ ਵੀ ਆਪ ਹੀ ਹੈ, ਤੱਤਾਂ ਦੀ ਮਿਲਾਉਣੀ ਕਰਨ ਵਾਲਾ ਵੀ ਆਪ ਹੀ ਹੈ, ਸਭ ਕੁਛ ਆਪ ਤਾਂ ਹੈ ਉਹ। ਐਸਾ ਗਿਆਨ ਵਿਚਾਰੈ ਕੋਈ, ਤਿਸ ਤੇ ਮੁਕਤ ਪਰਮਗਤ ਹੋ ਹੀ ਰਹਾ। 879 ਅੰਗ ਤੇ ਫਰਮਾਉਂਦੇ ਐਸਾ ਗਿਆਨ ਹੁੰਦਾ ਵਿਚਾਰ। ਹੁਣ ਐਸੇ ਵਿਚਾਰ ਨੂੰ ਕੋਈ ਵਿਰਲਾ ਹੀ ਵਿਚਾਰਦਾ, ਜੋ ਵਿਚਾਰਦਾ ਤਿਸ ਤੇ ਭਾਵ ਤਿਸ ਵਿਚਾਰ ਕਰਕੇ ਪਰਮ ਮੁਕਤ ਹੁੰਦਾ, ਕੇਵਲ ਮੁਕਤੀ ਦੀ ਗਤ ਹੁੰਦੀ, ਪ੍ਰਾਪਤੀ ਹੁੰਦੀ ਹੈ, ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਦਿਨ ਮਹਿ ਰਹਿਣ ਰਹਿਣ ਮਹਿ ਦਿਨੀਅਰ, ਉਸਨ ਸੀਤ ਬਿਦ ਸੋਈ। ਉਹ ਪਰਮੇਸ਼ੁਰ ਦਿਨ ਵਿੱਚ ਦਿਨ ਰੂਪ ਹੋ ਰਿਹਾ, ਰਹਿਣ ਰਾਤ ਵਿੱਚ ਰਾਤ ਰੂਪ ਹੋ ਰਿਹਾ, ਸੋਈ ਵਿਧ ਉਸੇ ਵਿਧੀ ਵਾਂਗ ਉਸਨ ਗਰਮੀ ਵਿੱਚ ਗਰਮੀ ਰੂਪ ਹੋ ਰਿਹਾ, ਸੀਤ ਠੰਡ ਵਿੱਚ ਠੰਡ ਰੂਪ ਹੋ ਰਿਹਾ। ਜਾਣਨ ਦੀ ਲੋੜ ਹੈ ਬਸ, ਸਾਰਿਆਂ ਰੂਪਾਂ ਵਿੱਚ ਸਾਰਾ ਹੀ ਰੂਪ ਹੋ ਰਿਹਾ। ਉਹ ਕਹਿੰਦੇ ਜਦੋਂ ਇਹ ਹੁਣ ਗੱਲਾਂ ਤਾਂ ਕਰਦੇ, ਬੰਦਗੀ ਕੀਤੇ ਬਿਨਾਂ ਪ੍ਰਸ਼ਨ ਕੀਤੀਆਂ ਗੱਲ ਮਸਲਾ ਹੱਲ ਨਹੀਂ ਹੁੰਦਾ। ਪ੍ਰਸ਼ਨ ਤਾਂ ਕਰੀ ਜਾਂਦੇ ਆਪਾਂ, ਪ੍ਰਸ਼ਨ ਤਾਂ ਲੋਕ ਕਰੀ ਜਾਂਦੇ ਮਹਾਰਾਜ ਨੂੰ। ਮਹਾਰਾਜ ਕਹਿੰਦੇ ਜਿਹੜੀ ਗੱਲ ਤੁਸੀਂ ਸਮਝਦੇ ਹੋ ਬੰਦਗੀ ਤੋਂ ਬਿਨਾਂ ਉਹ ਚੀਜ਼ ਮਿਲਦੀ ਨਹੀਂ। ਹੁਣ ਬੰਦਗੀ ਕੀਤੀ ਨਹੀਂ ਤੇ ਗੱਲਾਂ ਮਾਰਦੇ ਵੱਡੀਆਂ ਵੱਡੀਆਂ, ਫਿਰ ਉਹ ਗੱਲ ਨੂੰ ਸਮਝਣ ਵਿੱਚ ਪਹਿਲਾਂ ਬੰਦਗੀ ਦੀ ਲੋੜ ਹੈ। ਗੱਲਾਂ ਨਾਲ ਜਹਾਜ਼ ਦਾ ਸਫ਼ਰ ਨਹੀਂ ਹੁੰਦਾ, ਗੱਲਾਂ ਨਾਲ ਉੱਪਰਲੀਆਂ ਗੱਲਾਂ ਗੱਲੀ ਬਾਤੀ ਨਹੀਂ ਹੁੰਦੀਆਂ। ਗੱਲ ਕਰਨੀ ਪੈਣੀ ਆ, ਮਿਹਨਤ ਕਰਨੀ ਪੈਣੀ ਹੈ। ਤਾਂ ਕਿ ਗਤ ਮਿਤ ਅਵਰ ਨਾ ਜਾਣੈ, ਗੁਰਬਿਨ ਸਮਝ ਨਾ ਹੋਈ। ਉਹਦੀ ਗਤ ਦੀ ਮਿਤ ਮਰਿਆਦਾ ਨੂੰ ਹੋਰ ਕੋਈ ਨਹੀਂ ਜਾਣਦਾ, ਗੁਰਾਂ ਤੋਂ ਬਿਨਾਂ ਉਹਦੀ ਸਮਝ ਨਹੀਂ ਹੁੰਦੀ। ਗੁਰੂ ਰੂਪ ਵੀ ਆਪ ਹੈ, ਹੁਣ ਸਮਝ ਰੂਪ ਵੀ ਆਪ ਹੀ ਹੈ। ਹੁਣ ਕਿੱਥੇ ਤੱਕ ਦੱਸੀਓ ਕੀ ਚੀਜ਼ ਹੈ ਸਮਝ ਜਿਹੜੀ ਪੈਂਦੀ ਹੈ? ਸਮਝ ਵੀ ਉਹ ਆਪ ਹੀ ਹੈ। ਪੁਰਖ ਮੈਂ ਨਾਰ, ਨਾਰ ਮਹਿ ਪੁਰਖਾ, ਬੂਝੋ ਬ੍ਰਹਮ ਗਿਆਨੀ। ਪੁਰਖ ਵਿੱਚ ਪੁਰਖ ਰੂਪ ਹੋ ਰਿਹਾ, ਨਾਰ ਇਸਤਰੀ ਵਿੱਚ ਇਸਤਰੀ ਰੂਪ ਹੋ ਰਿਹਾ ਹੈ। ਇਹ ਬ੍ਰਹਮ ਗਿਆਨੀਓ, ਤੁਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣਾ ਕਰੋ, ਜੇ ਸਮਝੋਗੇ ਤਾਂ ਬ੍ਰਹਮ ਰੂਪ ਹੋ ਜਾਓਗੇ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਧੁਨ ਹੁੰਦਾ ਬਾਣੀ ਵਿੱਚ ਬਾਣੀ ਰੂਪ ਹੋ ਰਿਹਾ ਹੈ, ਅਤੇ ਧਿਆਨ ਕਰਨ ਵਾਲਿਆਂ ਵਿੱਚੋਂ ਧਿਆਨ ਦੇ ਕਰਨ ਵਾਲਾ ਹੋ ਰਿਹਾ ਹੈ। ਗੁਰਮੁਖ ਹੁੰਦਾ ਗੁਰਾਂ ਦੁਆਰਾ ਹੀ ਅਕਥ ਪ੍ਰਭੂ ਦੀ ਕਹਾਣੀ ਪ੍ਰਾਪਤ ਹੁੰਦੀ ਹੈ, ਅਕਥ ਕਹਾਣੀ ਰੂਪ ਵੀ ਉਹ ਆਪ ਹੀ ਹੈ, ਅਤੇ ਜਾਣਨ ਵਾਲਾ ਵੀ ਆਪ ਹੈ। ਮਨ ਮੈਂ ਜੋਤ, ਜੋਤ ਮੈਂ ਮਨੂੰਗਾ, ਪੰਚ ਮਿਲੇ ਗੁਰ ਭਾਈ। ਮਨ ਵਿੱਚ ਮਨ ਰੂਪ ਹੋ ਰਿਹਾ, ਜੋਤੀਆਂ ਵਿੱਚ ਜੋਤੀ ਰੂਪ ਹੋ ਰਿਹਾ, ਪੰਚ ਸ੍ਰੇਸ਼ਟ ਜੋ ਗੁਰ ਚੇਤਨ ਹੈ ਸਭ ਨੂੰ ਭਾਈ ਭਾਉਣ ਵਾਲਾ, ਉਹ ਇਸ ਤਰ੍ਹਾਂ ਸਾਰੇ ਹੀ ਮਿਲ ਰਿਹਾ। ਨਾਨਕ ਤਿਨ ਕਹਿ ਸਤ ਬਲਿਹਾਰੀ, ਜਿਨ ਏਕ ਸ਼ਬਦ ਲਿਵ ਲਾਈ। ਮਹਾਰਾਜ ਕਥਨ ਕਰਦੇ ਨੇ ਜਿਨ੍ਹਾਂ ਨੇ ਇੱਕ ਸ਼ਬਦ ਹੁੰਦਾ ਬ੍ਰਹਮ ਦੇ ਵਿੱਚ ਲਿਵ ਲਾਈ ਹੈ, ਮੈਂ ਉਹਨਾਂ ਤੋਂ ਸਦਾ ਹੀ ਬਲਿਹਾਰ ਬਲਿਹਾਰ ਜਾਂਦਾ, ਕੁਰਬਾਨ ਜਾਵਾਂ ਉਹਨਾਂ ਤੋਂ। ਦੂਸਰਾ ਭਾਵ ਇਸ ਪ੍ਰਕਾਰ ਵੀ ਬਣੇਗਾ ਵੀ ਦੂਸਰੇ ਭਾਵ ਦੇ ਵਿੱਚ ਆਪਾਂ ਦੇਖੀਏ ਤਾਂ ਅੰਤਰੀ ਭਾਵ ਕੀ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਪ੍ਰਸ਼ਨ ਕਰਦੇ ਕਿ ਆਪ ਜੀ ਨੇ ਬ੍ਰਹਮ ਨੂੰ ਸਾਰੇ ਪਰਿਪੂਰਨ ਕਿਹਾ ਹੈ ਅਤੇ ਨਿਆਇਕ ਮਤ ਵਾਲਿਆਂ ਨੇ ਆਕਾਸ਼ ਨੂੰ ਪੂਰਨ ਕਥਨ ਕੀਤਾ ਹੈ, ਇਸ ਵਿੱਚ ਅਤੀ ਵਿਆਪਤੀ ਦੋਸ਼ ਆਉਂਦਾ ਹੈ। ਮਹਾਰਾਜ ਨੇ ਕਿਹਾ ਬ੍ਰਹਮ ਸਮਰੱਥ ਹੈ, ਆਕਾਸ਼ ਸਮਰੱਥ ਨਹੀਂ, ਇਸ ਕਰਕੇ ਅਤੀ ਵਿਆਪਤੀ ਦੋਸ਼ ਨਹੀਂ ਬਣ ਸਕਦਾ। ਫਿਰ ਗੁਰੂ ਅੰਗਦ ਦੇਵ ਨੇ ਬਚਨ ਕੀਤਾ, ਕਵਣ ਵਿਧ ਜਾਣਾ, ਉਸ ਨਾਲ ਵਿਧ ਮਿਲਾਪ ਕਰਨਾ ਕਿਸ ਤਰ੍ਹਾਂ ਜਾਣੇ। ਫਿਰ ਮਹਾਰਾਜ ਨੇ ਬਚਨ ਕੀਤਾ ਗੁਰੂ ਅੰਗਦ ਦੇਵ ਨੇ ਕਿ ਆਪ ਜੀ ਨੇ ਬ੍ਰਹਮ ਨੂੰ ਸਮਰੱਥ ਕਥਨ ਕੀਤਾ ਪਰ ਨਿਰਣੇ ਕਰਕੇ ਨਹੀਂ ਦੱਸਿਆ। ਹੁਣ ਆਪ ਨਿਰਣੇ ਕਰਕੇ ਦੱਸੋ ਬ੍ਰਹਮ ਕਿਵੇਂ ਸਮਰੱਥ ਹੈ। ਗੁਰੂ ਨਾਨਕ ਦੇਵ ਜੀ ਕਥਨ ਕਰਦੇ ਆ, ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਕਵਣ ਬੁੱਝੈ ਵਿਧ ਜਾਣੈ। ਜਿਵੇਂ ਸਾਗਰ ਹੈ, ਸਮੁੰਦਰ ਵਿੱਚ ਜਲ ਦੀ ਬੂੰਦ ਅਵਸ਼ ਸਮਾ ਜਾਂਦੀ ਹੈ, ਪਾਣੀ ਦੀ ਇੱਕ ਬੂੰਦ ਸਮੁੰਦਰ ਸਮਾ ਹੀ ਜਾਂਦੀ ਹੈ। ਜੇ ਹੁਣ ਬੂੰਦ ਵਿੱਚ ਸਮੁੰਦਰ ਸਮਾ ਜਾਵੇ ਤਾਂ ਕੋਈ ਅਚਰਜ ਨਹੀਂ, ਬਸ ਇਹੀ ਉਹਦੀ ਸਮਰੱਥਾ ਹੈ। ਸੋ ਬੂੰਦ ਵਾਂਗ ਅਗਸਤ ਰਿਖੀ ਹੈ, ਉਸ ਵਿੱਚ ਸਾਰਾ ਸਮੁੰਦਰੀ ਸਮਾ ਗਿਆ ਸੀ, ਕਿਉਂਕਿ ਪ੍ਰਭੂ ਦੀ ਕਿਰਪਾ ਨਾਲ ਉਹਨੇ 2.5 ਚੂਲੀਆਂ ਨਾਲ ਸਮੁੰਦਰ ਦਾ ਸਾਰਾ ਪਾਣੀ ਪੀ ਲਿਆ। ਸੋ ਇਹ ਸੁੱਖ ਦਾ ਅਰਥ ਸ਼ਬਦ ਦੀ ਸਮਾਪਤੀ ਵੇਲੇ ਵੀ ਅੱਗੇ ਜਾ ਕੇ ਲੱਗੇਗਾ, ਕਵਣ ਬੁੱਝਾ ਵਿਧ ਜਾਣ ਹੈ। ਇਸ ਪ੍ਰਕਾਰ ਇਹਦਾ ਆਪਾਂ ਅਰਥ ਪਹਿਲਾਂ ਕਰ ਚੁੱਕੇ ਹਾਂ ਪੰਕਤੀਆਂ ਦਾ। ਉਤ ਪੁੱਜ ਚੱਲ ਤੇ ਆਪ ਕਰ ਚੀਨੈ, ਆਪੇ ਤੱਤ ਪਛਾਣ ਹੈ। ਉਹ ਪਰਮੇਸ਼ੁਰ ਉਤਕ੍ਰਿਸ਼ਟ ਬਾਹਵਾਂ ਵਾਲਾ ਹੈ, ਕਿਰਪਾ ਰੂਪੀ ਬਾਹਵਾਂ ਵਾਲਾ ਹੈ, ਗੋਡਿਆਂ ਤੱਕ ਲੰਮੀਆਂ ਬਾਹਵਾਂ ਵਾਲਾ ਹੈ। ਚਲਤ ਹੁੰਦਾ ਕੌਤਕ ਰੂਪ, ਸੰਸਾਰ ਨੂੰ ਆਪ ਹੀ ਉਤਪਤ ਕਰਨਾ ਚੀਨੈ ਤੋਂ ਭਾਵ ਜਾਣਦਾ ਹੈ। ਆਪ ਹੀ ਸਾਰਿਆਂ ਨੂੰ ਤੱਤ ਹੁੰਦਾ ਚੋਗ ਦੇਣੀ ਪਛਾਣਦਾ, ਆਪ ਹੀ ਸਾਰਿਆਂ ਦੀ ਪ੍ਰਤਪਾਲਨਾ ਕਰਨ ਵਾਲਾ ਹੈ। ਐਸਾ ਗਿਆਨ ਵਿਚਾਰ ਹੈ ਕੋਈ, ਤਿਸ ਤੇ ਮੁਕਤ ਪਰਮ ਗਤ ਹੋ ਹੀ ਰਹਾਉ। ਇਸ ਤਰ੍ਹਾਂ ਦਾ ਗਿਆਨ ਹੁੰਦਾ ਵਿਚਾਰ ਨੂੰ, ਜਿਹੜਾ ਕੋਈ ਵਿਚਾਰਦਾ ਉਹ ਆਪ ਮੁਕਤ ਰੂਪ ਹੈ ਅਤੇ ਉਹਦੇ ਉਪਦੇਸ਼ ਨਾਲ ਹੋਰਨਾਂ ਦੀ ਪਰਮ ਗਤੀ ਹੁੰਦੀ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਦਿਨ ਮਹਿ ਰੈਣ, ਰੈਣ ਮਹਿ ਦਿਨੀਅਰ, ਉਸਨ ਸੀਤ ਵਿਧ ਹਸੋਈ। ਉਹ ਪਰਮੇਸ਼ੁਰ ਐਸਾ ਸਮਰੱਥ ਹੈ ਜਿਹਨੇ ਦਿਨ ਵਿੱਚੋਂ ਰਾਤ ਕੀਤੀ ਹੈ ਅਤੇ ਰਾਤ ਵਿੱਚੋਂ ਦਿਨ ਕੀਤਾ। ਜੇ ਰਾਤ ਨਾ ਕਰਦਾ ਤਾਂ ਦਿਨ ਹੀ ਰਹਿਣ ਦਿੰਦਾ ਤਾਂ ਸਾਰੇ ਜੀਵ ਵਿਹਾਰਾਂ ਵਿੱਚ ਮਰ ਖੱਪ ਜਾਂਦੇ। ਜੇ ਦਿਨ ਨਾ ਕਰਦਾ ਰਾਤ ਹੀ ਰਹਿਣ ਦਾ ਸਾਰੇ ਜੀਵ ਹਨੇਰੇ 'ਚ ਹੀ ਮਰ ਜਾਂਦੇ। ਇਹ ਸਮਰੱਥਾ ਉਸੇ ਵਿੱਚ ਹੀ ਹੈ। ਦੇਖੋ ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰ ਅਤੇ ਕਮਜਾਤ ਵਿਧ ਸੋਈ। ਉਸੇ ਵਿਧੀ ਵਾਂਗ ਉਸਨ ਗਰਮੀ ਵਿੱਚੋਂ ਸੀਤ ਪੈਦਾ ਕੀਤੀ, ਠੰਡ ਕੀਤੀ ਹੈ, ਠੰਡ ਵਿੱਚੋਂ ਗਰਮੀ। ਜੇ ਠੰਡ ਨਾ ਕਰਦਾ ਤਾਂ ਸਾਰੇ ਗਰਮੀ 'ਚ ਮਰ ਜਾਂਦੇ, ਜੇ ਗਰਮੀ ਨਾ ਕਰਦਾ ਸਾਰੇ ਠੰਡ 'ਚ ਮਰ ਜਾਂਦੇ। ਦਿਨ ਦਾ ਭਾਵ ਅਰਥ ਹੈ ਸੂਰਜ ਹੈ, ਸੂਰਜ ਦਾ ਪੁੱਤਰ ਸ਼ਨੀ ਹੈ। ਇਹ ਤਾਂ ਰਹਿਣ ਹੁੰਦਾ ਰਾਤ ਵਾਂਗ ਦੁੱਖਦਾਈ ਕੀਤਾ, ਅਤੇ ਰਹਿਣ ਰਾਤ ਵਾਂਗੂ ਦੁੱਖਦਾਈ ਹਰਨਾਕਸ਼ ਆਦਿਕ ਦੈਂਤ। ਉਹ ਹਰਨਾਕਸ਼ ਦੈਂਤ ਦੀ ਕੁਲ ਵਿੱਚੋਂ ਦਿਨ ਦੀ ਨਿਆਈ ਸੁਖਦਾਇਕ ਪ੍ਰਹਿਲਾਦ ਭਗਤ ਪੈਦਾ ਕੀਤਾ। ਉਸੇ ਤਰੀਕੇ ਵਾਂਗ ਉਸਨ ਹੁੰਦਾ ਗਰਮ ਰੁੱਤ ਦੇ ਸਮਾਨ ਗਰਮ ਸੁਭਾਅ ਵਾਲੇ ਕੈਰਮ ਬਣਾ ਤੇ ਕੈਰੋ। ਸੀਤ ਹੁੰਦਾ ਠੰਡੇ ਰੁੱਤ ਦੇ ਸੁਭਾਅ ਸਮਾਨ ਸੀਤਲ ਸੁਭਾਅ ਵਾਲੇ ਪਾਂਡਵ ਬਣਾ ਤੇ। ਉਸਨ ਹੁੰਦਾ ਗਰਮੀ ਵਾਂਗੂ ਗਰਮ ਸੁਭਾਅ ਵਾਲੇ ਪਾਂਡਵ ਅਤੇ ਸੀਤ ਸਰਦੀ ਵਾਂਗੂ ਠੰਡੇ ਸੁਭਾਅ ਵਾਲੇ ਸੋ ਯੁਧਿਸ਼ਠਰ ਜੀ ਬਣਾ ਤੇ, ਜਾਂ ਸੀਤ ਵੱਤ ਕੈਰੋ ਕੀਤੇ ਅਤੇ ਉਸਨ ਵੱਤ ਗਰਮ ਸੁਭਾਅ ਵਾਲਾ ਦੁਰਯੋਧਨ ਕੀਤਾ। ਇਉਂ ਪਰਮੇਸ਼ੁਰ ਨੇ ਦੇਖੋ ਜੇ ਵਿਚਾਰ ਕਰਦੇ ਕਰਦੇ ਗਾਹਾਂ ਵਾਝੀਏ ਬਹੁਤ ਕੁਛ ਆ ਜਾਂਦਾ ਸਾਹਮਣੇ। ਤਾਂ ਕਿ ਗਤਮਿਤ ਅਵਰ ਨਾ ਜਾਣੈ, ਗੁਰਬਿਨ ਸਮਝ ਨਾ ਹੋਈ। ਉਹ ਐਸਾ ਸਮਰੱਥ ਪਰਮਾਤਮਾ ਜਿਹੜਾ ਨਾ, ਉਹਦੀ ਗਤ ਦੀ ਮਰਿਆਦਾ ਨੂੰ ਹੋਰ ਕੋਈ ਜਾਣ ਨਹੀਂ ਸਕਦਾ, ਅਤੇ ਪੂਰਨ ਗੁਰਾਂ ਤੋਂ ਬਿਨਾਂ ਉਹਦੀ ਸਮਝ ਹੁੰਦੀ ਨਹੀਂ ਬੰਦੇ ਨੂੰ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਪੁਰਸ਼ ਵਿੱਚ ਨਾਰ ਇਸਤਰੀ ਦਾ ਅਧਿਆਸ ਹੈ ਅਤੇ ਇਸਤਰੀ ਵਿੱਚ ਪੁਰਸ਼ ਦਾ ਅਧਿਆਸ ਮੋਹ ਹੋ ਰਿਹਾ, ਆਪਸ ਵਿੱਚ ਮੋਹ ਹੈ। ਪੁਰਸ਼ ਅਤੇ ਇਸਤਰੀ ਦੋਹਾਂ ਦਾ ਜਦ ਆਪਸ ਵਿੱਚ ਮਿਲਾਪ ਹੋਇਆ ਤਾਂ ਇਹਨਾਂ ਵਿੱਚੋਂ ਨਾਰ ਭਾਵ ਪੁਰਖਾ ਲੜਕਾ ਪੈਦਾ ਹੋ ਗਿਆ। ਇਸ ਪ੍ਰਕਾਰ ਰੰਚਕ ਰੇਤ ਖੇਤ ਤਨ ਨਿਰਮਿਤ ਦੁਰਲੱਭ ਦੇਹ ਸਵਾਰ ਧਰੀ। ਪੁਰਖ ਹੁੰਦਾ ਈਸ਼ਵਰ ਅਤੇ ਨਾਰ ਹੁੰਦਾ ਮਾਇਆ, ਦੋਹਾਂ ਦਾ ਆਪਸ ਵਿੱਚ ਮਿਲਾਪ ਹੋਇਆ ਤਾਂ ਉਸ ਵਿੱਚੋਂ ਬ੍ਰਹਮ ਨੇ ਨਾਰੀ ਪੁਰਖ ਰੂਪ ਸਾਰਾ ਸੰਸਾਰ ਰਾਜ ਦੇਣਾ ਕੀਤਾ। ਬ੍ਰਹਮ ਗਿਆਨੀਆਂ ਦੁਆਰਾ ਇਹ ਗੱਲ ਨੂੰ ਸਮਝ ਨਾ ਕਰੋ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਗੱਥ ਕਹਾਣੀ। ਬ੍ਰਹਮ ਨੇ ਧੁਨ ਹੁੰਦਾ ਉਚਾਰਨ ਵਿੱਚ ਧਿਆਨ ਕੀਤਾ, ਫਿਰ ਧਿਆਨ ਵਿੱਚ ਸਥਿਤ ਹੋ ਕੇ ਗੁਰ ਜੋ ਚੇਤਨ ਜੋ ਸਾਰਿਆਂ ਦਾ ਮੁੱਖ ਅਧਿਸ਼ਟਾਨ ਰੂਪ ਪਰਮੇਸ਼ਰ ਹੈ, ਉਸ ਅਗੱਥ ਦੀ ਕਹਾਣੀ ਨੂੰ ਕਿਹਾ ਤਾਂ ਜਾਣਿਆ, ਆਪਣੇ ਆਪ ਜਾਣਿਆ ਜਾਂ ਕਿਸੇ ਦੁਆਰਾ ਜਾਣਿਆ। ਮਨ ਮੈਂ ਜੋਤ, ਜੋਤ ਮੈਂ ਮਨੂੰਗਾ, ਪੰਚ ਮਿਲੇ ਗੁਰ ਭਾਈ, ਜਿਨ ਏਕ ਸ਼ਬਦ ਲਿਵ ਲਾਈ। ਜਿਨ੍ਹਾਂ ਨੂੰ ਭਾਈ ਹੁੰਦਾ ਭਾਵ ਨੇ, ਯੋਗ ਪੰਚ ਸ੍ਰੇਸ਼ਟ ਗੁਰੂ ਮਿਲੇ ਨੇ, ਉਹਨਾਂ ਨੇ ਇੱਕ ਗੁਰੂ ਉਪਦੇਸ਼ ਵਿੱਚ ਲਿਵ ਲਾਈ ਆ। ਜਿਨ੍ਹਾਂ ਨੇ ਗੁਰ ਸ਼ਬਦ ਵਿੱਚ ਲਿਵ ਲਾਈ ਆ, ਉਹਨਾਂ ਨੇ ਮਨ ਵਿੱਚ ਜੋਤੀ ਨੂੰ ਅਤੇ ਜੋਤੀ ਵਿੱਚ ਮਨ ਨੂੰ ਇਸ ਤਰ੍ਹਾਂ ਭੇਦ ਰੂਪ ਨਿਸ਼ਚੇ ਕੀਤਾ। ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਜਿਵੇਂ ਸਾਗਰ ਮੈਂ ਜਲ ਵਿੱਚ ਬੂੰਦਾਂ ਅਤੇ ਬੂੰਦਾਂ ਵਿੱਚ ਸਾਗਰ ਜਲ ਭੇਦ ਰੂਪ ਹੁੰਦਾ ਨਾ। ਨਾਨਕ ਤਿਨ ਕੈ ਸਤ ਬਲਿਹਾਰੀ, ਜਿਨ ਏਕ ਸ਼ਬਦ ਲਿਵ ਲਾਈ। ਮਹਾਰਾਜ ਕਥਨ ਕਰਦੇ, ਜਿਨ੍ਹਾਂ ਨੇ ਬ੍ਰਹਮ ਨਾਲ ਆਪਣੇ ਆਪ ਨੂੰ ਭੇਦ ਰੂਪ ਨਿਸ਼ਚੇ ਕੀਤਾ, ਮੈਂ ਉਹਨਾਂ ਤੋਂ ਬਲਿਹਾਰ ਜਾਵਾਂ। ਸਤਿਗੁਰੂ ਮਹਾਰਾਜ ਦੇ ਉਹਨਾਂ ਉੱਤੇ ਜੀਵਾਂ 'ਤੇ ਕਿਰਪਾ ਹੁੰਦੀ ਹੈ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਉੱਤੇ ਕਿਰਪਾ ਕਰਕੇ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ। ਆਰਾਮ ਕਲੀ ਮਹੱਲਾ ਪਹਿਲਾ, ਜਾਂ ਹਾਂ ਪ੍ਰਭ ਕਿਰਪਾ ਧਾਰੀ, ਤਾਂ ਹਉਮੈ ਵਿੱਚ ਹਮਾਰੀ। ਜਾਂ ਹਰੀ ਪ੍ਰਭੂ ਨੇ ਕਿਰਪਾ ਦ੍ਰਿਸ਼ਟੀ ਧਾਰਨਾ ਕੀਤੀ ਤਾਂ ਹਿਰਦੇ ਵਿੱਚੋਂ ਹੰਗਤਾ ਮਾਰਨਾ ਕੀਤੀ ਹੈ ਭਾਈ। ਸੋ ਸੇਵਕ ਰਾਮ ਪਿਆਰੀ, ਜੋ ਗੁਰਸ਼ਬਦ ਦੀ ਵਿਚਾਰੀ। ਉਹ ਰਾਮ ਦੀ ਪਿਆਰੀ ਸੇਵਕ ਭਾਵ ਦਾਸੀ ਹੈ, ਜੋ ਗੁਰਸ਼ਬਦ ਦੀ ਵਿਚਾਰ ਕਰਦੀ ਹੈ। ਉਸ ਸੇਵਕ ਦੀ ਸੇਵਾ ਰਾਮ ਨੂੰ ਪਿਆਰੀ ਲੱਗੀ, ਜੋ ਗੁਰੂ ਉਪਦੇਸ਼ ਨੂੰ ਵਿਚਾਰਦਾ ਹੈ। ਸੋ ਹਰ ਜਨ ਹਰ ਪ੍ਰਭ ਪਾਵੈ, ਐਨਸ ਭਗਤ ਕਰੇ ਦਿਨ ਰਾਤੀ, ਲਾਜ ਛੋੜ ਹਰ ਕੇ ਗੁਣ ਗਾਵੈ ਰਹਾਉ। ਉਹ ਹਰੀ ਦਾ ਭਗਤ ਜਨ ਸਮਰੱਥ ਹਰੀ ਪ੍ਰਭੂ ਨੂੰ ਪਾਉਂਦਾ ਹੈ, ਜੋ ਦਿਨ ਰਾਤ ਐਨਸ ਇੱਕ ਰਸ ਭਗਤੀ ਕਰਦਾ ਹੈ ਅਤੇ ਸੰਸਾਰਕ ਲੱਜਾ ਨੂੰ ਤਿਆਗ ਕੇ ਹਰੀ ਦੇ ਗੁਣ ਗਾਉਂਦਾ ਰਹਾਉ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਧੁਨ ਵਾਜੇ ਅਨਹਦ ਘੋਰਾ, ਮਨ ਮਾਨਿਆ ਹਰ ਰਸ ਮੋਰਾ। ਸਤਸੰਗ ਵਿੱਚ ਅਨਹਦ ਹੁੰਦਾ ਇੱਕ ਰਸ ਘੋਰਾ, ਗੰਭੀਰ ਧੁਨ ਦੇ ਵਾਜੇ ਵੱਜ ਰਹੇ ਨੇ, ਉਹਨਾਂ ਨੂੰ ਸੁਣ ਕੇ ਹਰੀਦਾਸ ਵਿੱਚ ਮੇਰਾ ਜਿਹੜਾ ਸੀ ਉਹ ਮਨ ਹੁਣ ਮੰਨ ਗਿਆ ਹੈ ਗੁਰੂ ਦੀ ਕਿਰਪਾ ਨਾਲ। ਗੁਰਪੂਰੈ ਸੱਚ ਸਮਾਇਆ, ਗੁਰ ਆਦਿ ਪੁਰਖ ਹਰ ਪਾਇਆ। ਪੂਰਿਆਂ ਗੁਰਾਂ ਦੁਆਰਾ ਸੱਚ ਨੂੰ ਸਾਰੇ ਭਾਵ ਸਾਰੇ ਕਿਤੇ ਸਮਾਇਆ ਹੋਇਆ ਨਿਸ਼ਚੇ ਕਰ ਲਿਆ ਮਨ ਨੇ, ਹੁਣ ਤਸੱਲੀ ਹੋ ਗਈ ਹੈ। ਗੁਰਾਂ ਦੁਆਰਾ ਹੀ ਆਦਿ ਪੁਰਖ ਹਰੀ ਨੂੰ ਅਸੀਂ ਪਾਇਆ ਹੈ। ਸਭ ਨਾਦ ਵੇਦ ਗੁਰਬਾਣੀ, ਮਨ ਰਾਤਾ ਸਾਰਿੰਗ ਪਾਣੀ। ਸਾਰਿਆਂ ਵੇਦਾਂ ਦਾ ਜੋ ਨਾਦ ਹੁੰਦਾ ਸਿਧਾਂਤ ਗੁਰਬਾਣੀ ਹੈ। ਜੋ ਗੁਰਬਾਣੀ ਨੂੰ ਵੇਦ ਭਾਵ ਜਾਣਦਾ ਉਹ ਸਾਰੇ ਨਾਦ ਹੁੰਦਾ ਬ੍ਰਹਮ ਨੂੰ ਨਿਸ਼ਚੇ ਕਰਦਾ, ਜਾਂ ਸਾਰਿਆਂ ਵੇਦਾਂ ਦਾ ਨਾਦ ਉਪਦੇਸ਼ ਗੁਰਬਾਣੀ ਵਿੱਚ ਹੈ। ਉਸ ਗੁਰਬਾਣੀ ਦੁਆਰੇ ਹੀ ਮੇਰਾ ਮਨ ਸਾਰਿੰਗ ਪਾਣੀ ਪਰਮਾਤਮਾ ਵਿੱਚ ਰਾਤਾ ਤਦਾਕਾਰ ਹੋਇਆ। ਕਈ ਇਸ ਗੱਲ ਨੂੰ ਹੋਰ ਪਾਸੇ ਨੂੰ ਲਿਜਾਂਦੇ, ਆਪਣੇ ਵੀਰ ਜਿਹੜੇ ਕਹਿੰਦੇ ਵੀ ਵੇਦਾਂ ਦਾ ਸਾਰ ਤੱਤ ਨਹੀਂ ਐ ਨਹੀਂ। ਮੈਨੂੰ ਇਹ ਦੱਸੋ, ਸਮੁੰਦਰ ਹੈ, ਸਮੁੰਦਰ ਕਿੰਨਾ ਵੱਡਾ? ਸਮੁੰਦਰ 'ਚ 999 ਨਦੀ ਪੈਂਦੀ ਹੈ। ਜਿਹੜੀ ਚੀਜ਼ ਵੱਡੀ ਹੁੰਦੀ ਆ ਉਹਦੀ ਛੋਟੀਆਂ ਆਪਣੇ ਆਪ ਹੀ ਸਮਾ ਜਾਂਦੀਆਂ ਹੁੰਦੀਆਂ ਆ ਕੇ। ਇਸ ਕਰਕੇ ਇਹ ਗੱਲ ਦਾ ਕਦੇ ਮਨ ਦਾ ਸ਼ੰਕਾ ਨਹੀਂ ਕਰਨ। ਉਹ ਪਿਛਲਾ ਸਾਰਾ ਗਿਆਨ ਇਕੱਠਾ ਕਰਕੇ ਮਹਾਰਾਜ ਨੇ ਇੱਕ ਮੂਲ ਰੂਪ ਦੇ 'ਚ ਚੀਜ਼ ਇਕੱਠੀ ਕਰਤੀ, ਆਹ ਕਰਨਾ ਹੁਣ ਤੁਸੀਂ। ਨਹੀਂ ਤਾਂ 80,000 ਕਰਮ ਕਾਂਡ, 16,000 ਉਪਾਸ਼ਨਾ ਕਾਂਡ ਹੈ, 4,000 ਗਿਆਨ ਕਾਂਡ ਹੈ। ਹੁਣ ਕਲਯੁਗ 'ਚ ਉਮਰਾਂ ਛੋਟੀਆਂ ਨੇ, ਜੀਵ ਕਰ ਨਹੀਂ ਸਕਦੇ ਹੈ। ਸਾਰਿਆਂ ਲਈ ਸਾਂਝਾ ਹੀ ਉਪਦੇਸ਼, ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਖੱਤਰੀ ਬ੍ਰਾਹਮਣ ਸੂਦ ਉਪਦੇ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਹੀ ਹੈ। ਮਹਾਰਾਜ ਦੇ ਮਨ ਵਿੱਚ ਨਹੀਂ ਹੈਗਾ, ਇਹ ਆਪਣੇ ਮਨਾਂ 'ਚ ਹੀ ਹੈ। ਮਹਾਰਾਜ ਦੇ ਮਨ ਵਿੱਚ ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ, ਬਸ ਸਾਰੇ ਮਨੁੱਖਾਂ ਨੂੰ ਉਪਦੇਸ਼ ਕਰਦੇ ਨੇ। ਗੁਰਬਾਣੀ ਸਮੁੱਚੇ ਮਨੁੱਖ ਮਾਤਰ ਲਈ ਉਪਦੇਸ਼ ਕਰਦੀ ਹੈ। ਗੁਰਬਾਣੀ ਨੇ ਤਾਂ ਹਰੇਕ ਦਾ ਭਲਾ ਕਰਨਾ, ਕਿਉਂਕਿ ਸਾਰੇ ਪਰਮੇਸ਼ਰ ਦੇ ਜੀਵ ਨੇ ਅਤੇ ਉਹ ਪਰਮੇਸ਼ਰ ਆਪ ਉਹਨਾਂ ਨੂੰ ਉਪਦੇਸ਼ ਕਰਦੇ ਨੇ। ਸਾਰੇ ਜੀਵਾਂ ਨੂੰ ਨਾਮ ਜਪਣ ਲਾਉਂਦੇ ਨੇ। ਨਾਦ ਹੁੰਦਾ ਬ੍ਰਹਮ ਨੂੰ ਨਿਸ਼ਚੇ ਕਰਦਾ, ਜਾਂ ਸਾਰਿਆਂ ਵੇਦਾਂ ਦਾ ਨਾਦ ਉਪਦੇਸ਼ ਗੁਰਬਾਣੀ ਵਿੱਚ ਹੈ। ਉਸ ਗੁਰਬਾਣੀ ਦੁਆਰਾ ਹੀ ਮੇਰਾ ਮਨ ਸਾਰੰਗ ਪਾਣੀ ਪਰਮਾਤਮਾ ਵਿੱਚ ਰਾਤਾ ਪਾਵਤਾ ਦਾ ਆਕਾਰ ਹੋਇਆ। ਤੈ ਤੀਰਥ ਵਰਤ ਤਪ ਸਾਰੇ, ਗੁਰ ਮਿਲਿਆ ਹਰ ਨਿਸਤਾਰੇ। ਉਸ ਗੁਰਬਾਣੀ ਵਿੱਚ ਸਾਰੇ ਤੀਰਥ ਵਰਤ ਤਪ ਆਦਿਕ ਪ੍ਰਾਪਤ ਹੁੰਦੇ। ਗੁਰਬਾਣੀ ਵਿੱਚ ਮਿਲਿਆ ਤਾਂ ਹਰੀ ਨੇ ਸੰਸਾਰ ਸਮੁੰਦਰ ਤੋਂ ਤਾਰ ਦਿੱਤਾ। ਹੁਣ ਕਲਯੁਗ ਵਿੱਚ ਗੁਰਬਾਣੀ ਹੈ ਬਸ, ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪਿੱਛੋਂ ਜਿੰਨਾ ਕੁਛ ਲੈ ਕੇ ਤੁਰੇ ਆ ਰਿਹਾ ਸੀ ਉਹ ਸਾਰਾ ਬੰਦਗੀ 'ਚ ਪਾ ਦਿੱਤਾ। ਸਤਿਯੁਗ ਸੱਤ, ਤੇਤਾ ਜੱਗੀ, ਦੁਆਪਰ ਪੂਜਾ ਚਾਰ ਤੀਨੋ ਯੁਗ ਤੀਨੋ ਦੇੜੇ ਕਲ ਕੇਵਲ ਨਾਮ ਆਧਾਰ। ਜੈ ਆਪ ਗਇਆ ਭਉ ਭਾਗਾ ਗੁਰ ਚਰਣੀ ਸੇਵਕ ਲਾਗਾ। ਜਿਸ ਅੰਤਕਰਨ ਵਿੱਚੋਂ ਆਪਾ ਭਾਵ ਹੰਕਾਰ ਚਲਿਆ ਗਿਆ, ਉਸ ਅੰਤਕਰਨ ਵਿੱਚੋਂ ਜਮਾਂ ਦਾ ਡਰ ਦੌੜ ਗਿਆ, ਸੇਵਕ ਹੀ ਪ੍ਰੇਮ ਭਾਵ ਨਾਲ ਗੁਰੂ ਦੇ ਚਰਨਾਂ ਨਾਲ ਜਾ ਕੇ ਜੁੜ ਗਿਆ, ਲੱਗ ਗਿਆ। ਗੁਰ ਸਤਿਗੁਰ ਭਰਮ ਚੁਕਾਇਆ ਕਹੁ ਨਾਨਕ ਸ਼ਬਦ ਮਿਲਾਇਆ। ਪੂਜਨੀਕ ਸਤਿਗੁਰਾਂ ਨੇ ਜਿਸ ਜਗਿਆਸੂ ਦਾ ਭਰਮ ਚੁਕਾਇਆ, ਭਾਵ ਦੂਰ ਕੀਤਾ, ਮਹਾਰਾਜ ਕਥਨ ਕਰਦੇ ਉਹ ਜਗਿਆਸੂ ਨੂੰ ਬ੍ਰਹਮ ਨਾਲ ਮਿਲਾਇਆ।